ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਦਿਨ ਰਾਤ ਕਮਾਇੜੋ ਸੋ ਆਇਓ ਮਥੈ, ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਥੈ। ਸੰਗ ਦੇਖੈ ਕਰਨ ਹਰ, ਕਾਏ ਪਾਪ ਕਮਾਈਐ। ਸੁਕਿਰਤ ਕੀਜੈ ਨਾਮ ਲੀਜੈ, ਨਰਕ ਮੂਲ ਨਾ ਜਾਈਐ। ਆਠ ਪਹਿਰ ਹਰ ਨਾਮ ਸਿਮਰਹੁ, ਚੱਲੈ ਤੇਰੇ ਸਾਥੇ। ਭਜ ਸਾਧ ਸੰਗਤ ਸਦਾ ਨਾਨਕ, ਮਿਟਹਿ ਦੁਖ ਕਮਤੇ। ਆਠ ਪਹਿਰ ਹਰ ਨਾਮ ਸਿਮਰਹੁ, ਚੱਲੈ ਤੇਰੇ ਸਾਥੇ। ਭਜ ਸਾਧ ਸੰਗਤ ਸਦਾ ਨਾਨਕ, ਮਿਟਹਿ ਦੁਖ ਕਮਾਤੇ। ਦਿਨ ਰਾਤ ਕਮਾਇੜੋ ਸੋ ਆਇਓ ਮਥੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਆਸਾ ਰਾਗ ਦੇ ਅੰਦਰ ਪਵਿੱਤਰ ਸ਼ੰਤ ਉਚਾਰਨ ਕਰ ਰਹੇ ਹਨ। ਸ਼ੰਤ ਖੁਸ਼ੀਆਂ ਦੇ ਗੀਤ ਨੂੰ ਆਖਿਆ ਜਾਂਦਾ ਹੈ। ਸ਼ੰਤ ਕਾਵਿ ਰਚਨਾ ਦੇ ਵਿੱਚ ਸ਼ੰਤ ਪ੍ਰਬੰਧ ਦਾ ਨਾਮ ਵੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਮਾਈਆਂ ਬੀਬੀਆਂ ਵਿਆਹ ਦੇ ਸਮੇਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ, ਉਹਨਾਂ ਦੀ ਧੁਨ ਤੇ ਉਹਨਾਂ ਦੀ ਤਰਜ ਤੇ ਇਹ ਪਵਿੱਤਰ ਸ਼ੰਤ ਉਚਾਰਨ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ੰਤ ਵਿੱਚ ਇਸ ਮਨੁੱਖ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਾਂ ਇਉਂ ਕਹਿ ਲਓ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸੁਤਿਆਂ ਨੂੰ ਟੁੰਬ ਕੇ ਜਗਾ ਰਹੇ ਹਨ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੈਰਾਗਮਈ ਉਪਦੇਸ਼ ਤੇ ਨਾਲ ਤਾੜਨਾਮਈ ਉਪਦੇਸ਼ ਵੀ ਬਖਸ਼ਿਸ਼ ਕਰ ਰਹੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸ਼ੰਤ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਦਿਨ ਰਾਤ ਕਮਾਇੜੋ ਸੋ ਆਇਓ ਮਥੈ। ਆਸਾ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਜੀਵ ਦਿਨ ਰਾਤ ਕਮਾਇੜ ਜੋ ਵੀ ਚੰਗੇ ਮਾੜੇ ਕਰਮ ਕਮਾਰਿਆ ਹੈ ਸੋ ਆਇਓ ਮਤ ਹੈ, ਉਹ ਇਸ ਜੀਵ ਦੇ ਮੱਥੇ 'ਤੇ ਆ ਜਾਂਦੇ ਨੇ। ਇਹਦਾ ਮਤਲਬ ਅਸੀਂ ਜੋ ਵੀ ਚੰਗੇ ਮਾੜੇ ਪੁੰਨ ਪਾਪ ਰੂਪ ਕਰਮ ਕਰਦੇ ਹਾਂ ਅਤੇ ਅਖੀਰ 'ਤੇ ਉਹਨਾਂ ਕਰਮਾਂ ਦੇ ਅਨੁਸਾਰ ਸਾਡੇ ਮੱਥੇ 'ਤੇ ਲੇਖ ਲਿਖਿਆ ਜਾਂਦਾ ਹੈ। ਜਿਸ ਪਾਸ ਲੋਕਾਂ ਇੰਦੜੋ ਸੋ ਵੇਖੀ ਸਥ ਸਾਹਿਬ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਮਨੁੱਖ ਜਦੋਂ ਵੀ ਕੋਈ ਮਾੜਾ ਕੰਮ ਕਰਦਾ ਹੈ, ਖੋਟਾ ਕੰਮ ਕਰਦਾ ਹੈ, ਉਸ ਵੇਲੇ ਲੋਕਾਂ ਤੋਂ ਵੀ ਉਸਨੂੰ ਲੁਕਾਉਂਦਾ ਹੈ ਅਤੇ ਰੱਬ ਤੋਂ ਵੀ ਲੁਕਾਉਂਦਾ ਹੈ, ਬਈ ਕਿਸੇ ਨੂੰ ਵੀ ਉਹਦਾ ਪਤਾ ਨਾ ਲੱਗ ਜਾਵੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਹਨ, ਜਿਸ ਪਾਸ ਲੁਕਾਈ ਦੜੋ ਐ ਮੂਰਖਾ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਤੂੰ ਆਪਣੇ ਮਾੜੇ ਕਰਮ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਸੋ ਵੇਖੀ ਸੱਤ ਹੈ, ਉਹ ਤਾਂ ਤੇਰੇ ਨਾਲ ਖੜਾ ਹੈ, ਉਹ ਤੇ ਤੇਰੇ ਨਾਲ ਖੜਾ ਵੇਖੀ ਜਾ ਰਿਹਾ ਹੈ, ਤੂੰ ਜਰਾ ਸੋਚ। ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਪੂਤੇ, ਜਹਿ ਜਹਿ ਮਨ ਤੂੰ ਧਾਮਦਾ ਤਹਿ ਤਹਿ ਹਰ ਜੀਉ ਤੇਰੇ ਨਾਲੇ। ਇਹ ਮਨ ਜਿੱਥੇ ਵੀ ਦੌੜ ਕੇ ਜਾਂਦਾ ਹੈ ਉੱਥੇ ਵਾਹਿਗੁਰੂ ਪਰਮੇਸ਼ਰੇ ਦੇ ਨਾਲ ਹੀ ਰਹਿੰਦਾ। ਜਿਹੜਾ ਨਾਲ ਹੋਵੇ ਹਮੇਸ਼ਾ, ਉਹ ਤੋਂ ਅਸੀਂ ਕਿਵੇਂ ਆਪਣੇ ਪਾਪਾਂ ਨੂੰ ਛੁਪਾ ਸਕਦੇ ਹਾਂ। ਜਿਵੇਂ ਕੋਈ ਸਾਡਾ ਜਿਗਰੀ ਯਾਰ ਹੋਵੇ, ਉਹਦੇ ਕੋਲੋਂ ਅਸੀਂ ਆਪਣੀ ਕੋਈ ਵੀ ਗੱਲ ਛੁਪਾ ਕੇ ਨਹੀਂ ਰੱਖ ਸਕਦੇ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਅੱਠੇ ਪੈਰ ਸਾਡੇ ਨਾਲ ਵੇਖ ਰਿਹਾ ਹੈ। ਦੱਸੋ ਉਸ ਤੋਂ ਕਿਵੇਂ ਅਸੀਂ ਆਪਣੇ ਚੰਗੇ ਮਾੜੇ ਕਰਮ ਨੂੰ ਲੁਕਾ ਸਕਦੇ ਹਾਂ। ਮਹਾਂਪੁਰਖ ਸਮਝਾਉਣ ਦੇ ਲਈ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਇਹ ਕੋਈ ਸਾਧੂ ਮਹਾਤਮਾ ਲੋਕ ਸਨ ਔਰ ਉਹਨਾਂ ਦੀ ਨਗਰ ਦੇ ਵਿੱਚ ਬੜੀ ਪ੍ਰਸਿੱਧੀ ਸੀ। ਉਹਨਾਂ ਦੇ ਕੋਲ ਦੋ ਸੱਜਣ ਆਏ ਔਰ ਉਹਨਾਂ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਆਪ ਜੀ ਦੇ ਪਾਸ ਰਹਿ ਕੇ ਸੇਵਾ ਕਰਨੀ ਚਾਹੁੰਦੇ ਹਾਂ, ਸੰਗਤ ਕਰਨੀ ਚਾਹੁੰਦੇ ਹਾਂ, ਤੁਸੀਂ ਸਾਨੂੰ ਆਪਣੇ ਚੇਲੇ ਬਣਾਓ, ਸਾਨੂੰ ਗੁਰਮੰਤਰ ਦਿਓ ਤਾਂ ਕਿ ਅਸੀਂ ਵੀ ਆਪ ਦੇ ਜੀਵਨ ਨੂੰ ਸਫਲ ਕਰ ਸਕੀਏ। ਮਹਾਂਪੁਰਖਾਂ ਨੇ ਸੋਚਿਆ ਇਹ ਦੋ ਮਨੁੱਖ ਸਾਡੇ ਪਾਸ ਆਏ ਨੇ, ਇਹਨਾਂ ਦੇ ਅੰਦਰ ਧਰਮ ਦਾ ਮੂਲ ਗੁਣ ਦਇਆ ਹੈ, ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਨਸੂਤ, ਕਿ ਇਹਨਾਂ ਵਿੱਚ ਦਇਆ ਦਾ ਗੁਣ ਹੈ ਜਿਸ ਤੋਂ ਅੱਗੇ ਧਰਮ ਪੈਦਾ ਹੁੰਦਾ। ਇਸ ਗੱਲ ਦੀ ਪਰਖ ਲਈ ਮਹਾਂਪੁਰਖਾਂ ਨੇ ਇੱਕ ਜੁਗਤ ਸੋਚੀ, ਉਹਨਾਂ ਦੋਹਾਂ ਨੂੰ ਆਪਣੇ ਕੋਲ ਸੱਦ ਕੇ ਆਖਿਆ, ਲਓ ਤੁਸੀਂ ਸਾਡੇ ਪਾਸ ਆਏ ਹੋ ਸੰਗਤ ਕਰਨ ਵਾਸਤੇ, ਸੇਵਾ ਕਰਨ ਵਾਸਤੇ, ਅਤੇ ਤੁਸਾਂ ਗੁਰਮੰਤਰ ਦੀ ਯਾਚਨਾ ਵੀ ਕੀਤੀ ਹੈ। ਲਓ ਆਹ ਅਸੀਂ ਤੁਹਾਨੂੰ ਦੋ ਕਬੂਤਰ ਦਿੰਦੇ ਹਾਂ, ਤੁਸੀਂ ਇਹਨਾਂ ਨੂੰ ਲੈ ਜਾਓ, ਜਿੱਥੇ ਕੋਈ ਵੀ ਨਾ ਵੇਖਦਾ ਹੋਵੇ ਉੱਥੇ ਇਹਨਾਂ ਨੂੰ ਮਾਰਨਾ, ਅਤੇ ਜਿਹੜਾ ਇਸ ਕੰਮ ਦੇ ਵਿੱਚ ਕਾਮਯਾਬ ਹੋਇਆ ਅਸੀਂ ਉਹਨੂੰ ਪਹਿਲਾਂ ਗੁਰਮੰਤਰ ਦੇਵਾਂਗੇ, ਉਹਨੂੰ ਅਸੀਂ ਆਪਣਾ ਜੇਠਾ ਚੇਲਾ ਬਣਾਵਾਂਗੇ। ਉਹਨਾਂ ਵਿੱਚੋਂ ਜਿਹੜਾ ਇੱਕ ਤਾਮਸੀ ਬਿਰਤੀ ਵਾਲਾ ਮਨੁੱਖ ਸੀ, ਉਹਨੇ ਸੋਚਿਆ ਵੀ ਕਿਉਂ ਨਾ ਆਪਾਂ ਹੀ ਜੇਠੇ ਚੇਲੇ ਬਣ ਜਾਈਏ, ਕਿਉਂਕਿ ਜੇਠੇ ਚੇਲੇ ਦਾ ਸਾਰੇ ਪ੍ਰਬੰਧ ਤੇ ਅਧਿਕਾਰ ਹੁੰਦਾ ਹੈ। ਹੋ ਸਕਦਾ ਹੈ ਮਹਾਂਪੁਰਖਾਂ ਤੋਂ ਬਾਅਦ ਇਹ ਡੇਰੇ ਦੀ ਜ਼ਿੰਮੇਦਾਰੀ ਸਾਰੀ ਮੈਨੂੰ ਹੀ ਸੰਭਾਲ ਦਿੱਤੀ ਜਾਵੇ, ਇਸ ਲਈ ਇਹ ਕੰਮ ਮੈਨੂੰ ਫੌਰੀ ਤੌਰ 'ਤੇ ਕਰਨਾ ਚਾਹੀਦਾ। ਅਤੇ ਉਸਨੇ ਮਹਾਂਪੁਰਖਾਂ ਦੇ ਕੋਲੋਂ ਕਬੂਤਰ ਪਕੜਿਆ ਉੱਥੇ ਕੁਟੀਆ ਦੇ ਪਿਛਲੇ ਪਾਸੇ ਜਾ ਕੇ ਕਬੂਤਰ ਦੀ ਤਾਉਣ ਮਰੋੜ ਦਿੱਤੀ ਤੇ ਮਾਰ ਕੇ ਲੈ ਆਇਆ। ਲੋਕ ਕਹਿਣ ਲੱਗਾ, ਮਾਂ ਪੁਰਖੋ, ਮੈਂ ਤੁਹਾਡਾ ਬਚਨ ਮੰਨਿਆ, ਇਸ ਲਈ ਮੈਨੂੰ ਪਹਿਲਾਂ ਹੁਣ ਗੁਰਮੰਤਰ ਦਿਓ, ਮੈਨੂੰ ਜੇਠਾ ਚੇਲਾ ਬਣਾਓ। ਮਹਾਂਪੁਰਖ ਉਸਦੀ ਅੰਦਰਲੀ ਭਾਵਨਾ ਨੂੰ, ਨਿਰਦੈਤਾ ਨੂੰ ਵੇਖ ਕੇ ਮਨ ਵਿੱਚ ਨਿਰਾਸ਼ ਹੋਏ। ਕਹਿਣ ਲੱਗੇ, ਦੂਸਰੇ ਨੂੰ ਵੀ ਆ ਲੈਣ ਦੇ, ਫੇਰ ਹੀ ਉਪਦੇਸ਼ ਦਿੱਤਾ ਜਾਵੇਗਾ। ਜਿਹੜਾ ਦੂਸਰਾ ਸੱਜਣ ਸੀ, ਉਹਦੇ ਮਨ ਦੇ ਵਿੱਚ ਰੱਬ ਦਾ ਪੈ ਸੀ। ਉਹਨੇ ਮਹਾਂਪੁਰਖਾਂ ਕੋਲੋਂ ਕਬੂਤਰ ਲੈ ਲਿਆ। ਉਹ ਕਬੂਤਰ ਲੈ ਕੇ ਜੰਗਲ ਵਿੱਚ ਚਲਿਆ ਗਿਆ, ਕਿਉਂਕਿ ਮਹਾਂਪੁਰਖਾਂ ਦਾ ਬਚਨ ਸੀ, ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਇਸ ਕਬੂਤਰ ਨੂੰ ਮਾਰਨਾ। ਜੰਗਲ ਦੇ ਵਿੱਚ ਚਲਿਆ ਗਿਆ, ਉੱਥੇ ਆਸੇ ਪਾਸੇ ਨਜ਼ਰ ਮਾਰੀ, ਕੋਈ ਮਨੁੱਖ ਦਿਖਾਈ ਨਾ ਦਿੱਤਾ। ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ, ਇੱਥੇ ਜੰਗਲ ਦੇ ਜਿਹੜੇ ਪੰਛੀ ਨੇ, ਪਰਿੰਦੇ ਨੇ, ਉਹ ਮੈਨੂੰ ਤੇ ਇਸ ਨੂੰ ਵੇਖ ਰਹੇ ਹਨ, ਤੇ ਮਹਾਂਪੁਰਖਾਂ ਨੇ ਤਾਂ ਆਖਿਆ ਸੀ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ। ਉਹ ਫਿਰ ਅੱਗੇ ਪਹਾੜ ਵੱਲ ਚਲਿਆ ਗਿਆ, ਪਹਾੜ ਦੀ ਗੁਫਾ ਦੇ ਵਿੱਚ ਜਾ ਕੇ ਆਪਣੇ ਮਨ ਵਿੱਚ ਸੋਚਣ ਲੱਗਿਆ, ਬਈ ਹੁਣ ਇੱਥੇ ਤਾਂ ਨਾ ਕੋਈ ਮਨੁੱਖ ਵੇਖਦਾ ਹੈ, ਨਾ ਪਸ਼ੂ ਪੰਛੀ ਵੇਖਦਾ ਹੈ, ਇੱਥੇ ਤਾਂ ਕੋਈ ਵੀ ਹੁਣ ਦੇਖਣ ਵਾਲਾ ਨਹੀਂ ਹੈ। ਪਰ ਉਸੇ ਪਲ ਮਨ ਵਿੱਚ ਖਿਆਲ ਆਇਆ, ਕਹਿਣ ਲੱਗਾ, ਬਈ ਹੁਣ ਇਹ ਕਬੂਤਰ ਤੈਨੂੰ ਵੇਖ ਰਿਹਾ ਹੈ ਤੇ ਤੂੰ ਇਹਨੂੰ ਵੇਖ ਰਿਹਾ ਹੈ, ਤੇ ਮਹਾਂਪੁਰਖਾਂ ਨੇ ਤਾਂ ਆਖਿਆ ਸੀ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ। ਫਿਰ ਉਹਨੇ ਕਬੂਤਰ ਦੀਆਂ ਅੱਖਾਂ ਮੂਹਰੇ ਪੱਟੀ ਬੰਨ੍ਹ ਦਿੱਤੀ, ਆਪਣੀਆਂ ਅੱਖਾਂ ਮੂਹਰੇ ਵੀ ਪੱਟੀ ਬੰਨ੍ਹ ਲਈ। ਕਹਿਣ ਲੱਗਾ, ਹੁਣ ਤੇ ਕੋਈ ਨਹੀਂ ਦੇਖਦਾ। ਫਿਰ ਉਹਦੇ ਅੰਦਰੋਂ, ਆਤਮਾ ਦੇ ਵਿੱਚੋਂ ਆਵਾਜ਼ ਨਿਕਲੀ, ਭਾਵੇਂ ਠੀਕ ਹੈ, ਹੁਣ ਤੇਰੀਆਂ ਅੱਖਾਂ ਜਾਂ ਕਿਸੇ ਹੋਰ ਦੀਆਂ ਅੱਖਾਂ ਤੇਰੇ ਇਸ ਕੰਮ ਨੂੰ ਨਹੀਂ ਵੇਖ ਸਕਦੀਆਂ, ਪਰ ਤੇਰੇ ਅੰਦਰ ਜੋ ਰੱਬ ਬੈਠਾ ਹੈ, ਜੋ ਤੇਰੇ ਅੰਦਰ ਫੁਰਨਾ ਫੁਰਾ ਰਿਹਾ ਹੈ, ਜੋ ਤੇਰੇ ਅੰਦਰ ਸੰਕਲਪ ਪੈਦਾ ਕਰਵਾ ਰਿਹਾ ਹੈ, ਉਹ ਪਰਮਾਤਮਾ ਤੇਰੇ ਅੰਦਰ ਬੈਠਾ ਵੇਖ ਹੀ ਰਿਹਾ ਹੈ ਨਾ। ਜਦੋਂ ਨੂੰ ਇਸ ਗੱਲ ਦਾ ਪਤਾ ਲੱਗਿਆ, ਇਹ ਆਵਾਜ਼, ਆਤਮਾ ਦੀ ਆਵਾਜ਼ ਉਹਦੇ ਕੰਨਾਂ ਵਿੱਚ ਸੁਣਾਈ ਦਿੱਤੀ, ਉਸਨੇ ਆਪਣੀਆਂ ਅੱਖਾਂ ਮੂਹਰੋਂ ਪੱਟੀ ਖੋਲ੍ਹ ਲਈ ਤੇ ਕਬੂਤਰ ਨੂੰ ਜਿਉਂਦਾ ਲੈ ਕੇ ਮਹਾਂਪੁਰਖਾਂ ਕੋਲ ਹਾਜ਼ਰ ਹੋਇਆ ਤੇ ਆ ਕੇ ਕਹਿਣ ਲੱਗਾ, ਕਹਿੰਦਾ, ਮਹਾਂਪੁਰਖੋ, ਤੁਸਾਂ ਆਖਿਆ ਸੀ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ ਉੱਥੇ ਇਸ ਕਬੂਤਰ ਨੂੰ ਮਾਰਨਾ, ਪਰ ਮੈਂ ਬੜੇ ਯਤਨ ਕੀਤੇ, ਪਰ ਤੁਸੀਂ ਜੋ ਇਹ ਸ਼ਰਤ ਲਾ ਦਿੱਤੀ ਨਾ, ਜਿੱਥੇ ਕੋਈ ਵੀ ਨਾ ਦੇਖਦਾ ਹੋਵੇ, ਮੈਂ ਜੰਗਲ ਵਿੱਚ ਵੀ ਗਿਆ, ਪਹਾੜਾਂ ਦੀਆਂ ਗੁਫਾ ਵਿੱਚ ਵੀ ਚਲਿਆ ਗਿਆ, ਪੱਟਾਂ ਅੱਖਾਂ ਮੂਹਰੇ ਵੀ ਪੱਟੀ ਬੰਨ੍ਹ ਲਈ, ਪਰ ਮੈਨੂੰ ਅੰਦਰੋਂ ਅਹਿਸਾਸ ਹੋ ਰਿਹਾ ਸੀ ਵੀ ਜਿਵੇਂ ਕੋਈ ਮੈਨੂੰ ਅੰਦਰੋਂ ਵੇਖ ਰਿਹਾ ਹੈ, ਮੈਨੂੰ ਆਤਮਾ ਚੋਂ ਆਵਾਜ਼ ਆ ਰਹੀ ਸੀ, ਤੇਰੇ ਅੰਦਰ ਪਰਮਾਤਮਾ ਬੈਠਾ ਹੈ, ਉਹ ਤੈਨੂੰ ਵੇਖ ਰਿਹਾ ਹੈ, ਇਸ ਲਈ ਮੈਂ ਇਹ ਪਾਪ ਕਰਮ ਨਹੀਂ ਕਰ ਸਕਿਆ। ਮਹਾਂਪੁਰਖ ਬੜੇ ਪ੍ਰਸੰਨ ਹੋਏ, ਉਸਨੂੰ ਆਪਣੇ ਗਲ ਦੇ ਨਾਲ ਲਾਇਆ, ਕਹਿਣ ਲੱਗੇ, ਅਸਲੀ ਉਪਦੇਸ਼ ਦਾ ਅਧਿਕਾਰੀ ਤੂੰ ਹੈ, ਇਸ ਲਈ ਤੈਨੂੰ ਅਸੀਂ ਹੁਣ ਗੁਰਮੰਤਰ ਦੇਵਾਂਗੇ। ਤੇ ਦੂਸਰੇ ਨੂੰ ਕਹਿਣ ਲੱਗੇ, ਭਾਈ, ਤੇਰੇ ਅੰਦਰ ਤੇ ਦਇਆ ਹੀ ਨਹੀਂ, ਤੂੰ ਹੁਣ ਇੱਥੇ ਕਬੂਤਰ ਦੀ ਗਰਦਨ ਮਰੋੜ ਕੇ ਇਸ ਨੂੰ ਮਾਰ ਦਿੱਤਾ, ਕੋਈ ਜਰਾ ਜਿੰਨਾ ਵੀ ਰੱਬ ਦਾ ਭੈ ਨਹੀਂ ਮੰਨਿਆ, ਤੇ ਕੱਲ ਨੂੰ ਕਿਸੇ ਨਾਲ ਕੋਈ ਮਾਮੂਲੀ ਝਗੜਾ ਹੋ ਗਿਆ, ਤੂੰ ਉਸਨੂੰ ਵੀ ਮਾਰ ਸਕਦਾ, ਤੇਰੇ ਵਰਗਾ ਜਿਹੜਾ ਅਧਰਮੀ ਮਨੁੱਖ ਹੈ ਉਹ ਸਾਡੇ ਕੋਲ ਨਹੀਂ ਰਹਿ ਸਕਦਾ, ਤੈਨੂੰ ਅਸੀਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਤੂੰ ਆਪਣੇ ਘਰ ਜਾ ਤੇ ਇਹ ਸਾਡੇ ਕੋਲ ਰਹੇਗਾ। ਸੋ ਇਹ ਸਾਖੀਆਂ ਨੇ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ, ਜਿਸ ਪਾਸ ਲੋਕਾਂ ਦੜੋ ਸੋ ਵੇਖੀ ਸੱਥ ਹੈ, ਵੀ ਇਹ ਮਨੁੱਖ ਜਿਸ ਰੱਬ ਦੇ ਕੋਲੋਂ ਆਪਣੇ ਪਾਪਾਂ ਨੂੰ ਲੁਕਾਉਂਦਾ ਹੈ, ਉਹ ਤੇ ਹਮੇਸ਼ਾ ਇਹਦੇ ਨਾਲ ਖੜਾ ਵੇਖ ਰਿਹਾ ਹੈ। ਸੰਗ ਦੇਖੈ ਕਰਨਹਾਰਾ, ਕਾਏ ਪਾਪ ਕਮਾਈਐ, ਜਦੋਂ ਕਰਨ ਹਾਰਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਉਹ ਕਰਨ ਕਾਰਨ ਸਰੂਪ ਅਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਖੜਾ ਵੇਖ ਰਿਹਾ ਹੈ। ਕਾਏ ਪਾਪ ਕਮਾਈਏ ਫਿਰ ਕਾਹਦੇ ਲਈ ਪਾਪ ਕਰ ਦਿਓ, ਛੱਡ ਦਿਓ ਇਹਨਾਂ ਦਾ ਖਹਿੜਾ। ਪਰ ਇਹਨਾਂ ਪਾਪਾਂ ਨੂੰ ਛੱਡਣਾ ਬਹੁਤ ਔਖਾ ਹੈ। ਜੇ ਤਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਚੰਗੇ ਮਾੜੇ ਕਰਮਾਂ ਨੂੰ ਵੇਖ ਰਿਹਾ ਹੈ, ਫਿਰ ਤੇ ਅਸੀਂ ਜ਼ਰੂਰ ਮੰਦੀ ਵਿੱਚ ਕੁਝ ਨਾ ਕੁਝ ਖੌਫ ਖਾਵਾਂਗੇ, ਪਾਪਾਂ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ। ਨਹੀਂ ਤੇ ਆਦਮੀ ਪਾਪ ਕਰਨ ਤੋਂ ਨਹੀਂ ਬਚ ਸਕਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਪੱਟੀ ਦੇ ਚੌਧਰੀ ਆਏ ਔਰ ਉਹਨਾਂ ਨੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਸਾਨੂੰ ਸਿੱਖੀ ਦੀ ਦਾਤ ਬਖਸ਼ੋ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਚੌਧਰੀ ਲੋਕ ਹੋ, ਤੁਸੀਂ ਝੂਠ ਵੀ ਬੋਲਦੇ ਹੋਵੋਗੇ, ਪਰ ਸਿੱਖੀ ਪ੍ਰਾਪਤ ਕਰਨ ਲਈ ਇਹ ਸ਼ਰਤ ਹੈ, ਜੇ ਤੁਸੀਂ ਝੂਠ ਛੱਡ ਸਕਦੇ ਹੋ ਫਿਰ ਤੁਹਾਨੂੰ ਸਿੱਖੀ ਪ੍ਰਾਪਤ ਹੋ ਸਕਦੀ ਹੈ। ਚੌਧਰੀ ਕੁਝ ਸ਼ਰਮਿੰਦੇ ਜਿਹੇ ਹੋਏ, ਹੈਰਾਨ ਹੋ ਕੇ ਕਹਿਣ ਲੱਗੇ, ਕਹਿੰਦੇ ਮਹਾਰਾਜ, ਅਸੀਂ ਚੌਧਰੀਆਂ ਹਾਂ, ਸਾਨੂੰ ਝੂਠ ਤੇ ਬੋਲਣਾ ਹੀ ਪੈਂਦਾ, ਜਿਵੇਂ ਜਿਹੜੇ ਸਾਡੇ ਵੱਡੇ ਚੌਧਰੀ ਨੇ, ਜਥੇਦਾਰ ਨੇ, ਪ੍ਰਧਾਨ ਨੇ, ਉਹਨਾਂ ਨੇ ਝੂਠ ਦਾ ਠੇਕਾ ਹੀ ਲਿਆ ਹੋਵੇ। ਉਹ ਗੱਲ ਹੋਈ, ਉਹ ਕਹਿਣ ਲੱਗੇ, ਮਹਾਰਾਜ ਅਸੀਂ ਚੌਧਰੀਆਂ, ਝੂਠ ਤੇ ਸਾਨੂੰ ਬੋਲਣਾ ਹੀ ਪੈਂਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਝੂਠ ਦਾ ਤੇ ਸੱਚ ਦਾ ਕੋਈ ਮੇਲ ਨਹੀਂ ਹੈ, ਅੱਗ ਤੇ ਪਾਣੀ ਦਾ ਕੋਈ ਮੇਲ ਹੋ ਸਕਦਾ? ਇਸ ਲਈ ਜ਼ਹਿਰ ਤੇ ਅੰਮ੍ਰਿਤ ਦਾ ਕੋਈ ਮੇਲ ਹੋ ਸਕਦਾ? ਦਿਨ ਤੇ ਰਾਤ ਦਾ ਕੋਈ ਮੇਲ ਹੋ ਸਕਦਾ? ਇਸ ਲਈ ਸਿੱਖੀ ਵਿੱਚ ਝੂਠ ਨਹੀਂ ਸਮਾ ਸਕਦਾ, ਇਸ ਲਈ ਤੁਸੀਂ ਝੂਠ ਛੱਡੋ। ਫਿਰ ਇਹਨੇ ਚੌਧਰੀ ਕਹਿਣ ਲੱਗੇ, ਮਹਾਰਾਜ ਝੂਠ ਛੁੱਟਦਾ ਨਹੀਂ। ਤੇ ਗੁਰੂ ਮਹਾਰਾਜ ਕਹਿਣ ਲੱਗੇ, ਝੂਠ ਛੱਡਣ ਦੀ ਜੁਗਤ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਪਰ ਤੁਸੀਂ ਆਪ ਦੱਸੋ, ਝੂਠ ਛੱਡਣ ਲਈ ਤਿਆਰ ਹੋ? ਜੇ ਤੁਸੀਂ ਆਪਣੇ ਮਨੋਂ ਝੂਠ ਛੱਡਣ ਵਾਸਤੇ ਤਿਆਰ ਹੋ ਫਿਰ ਤੁਹਾਨੂੰ ਅਸੀਂ ਉਹ ਢੰਗ ਤਰੀਕਾ ਦੱਸ ਸਕਦੇ ਹਾਂ। ਕਹਿੰਦੇ, ਮਹਾਰਾਜ ਅਸੀਂ ਆਪਣੇ ਮਨੋਂ ਝੂਠ ਛੱਡਣ ਲਈ ਤਿਆਰ ਹਾਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ, ਤੁਸੀਂ ਹੁਣ ਸਾਡੇ ਕੋਲ ਆਇਓ, ਆ ਸਾਡਾ ਬਚਨ ਧਿਆਨ ਦੇ ਨਾਲ ਸੁਣਨਾ ਤੇ ਯਾਦ ਰੱਖਿਓ। ਤੁਸੀਂ ਆਪਣੇ ਘਰ ਚਲੇ ਜਾਣਾ, ਇੱਕ ਮਹੀਨੇ ਤੋਂ ਬਾਅਦ ਤੁਸੀਂ ਫਿਰ ਸਾਡੇ ਕੋਲ ਆਉਣਾ। ਹਰ ਮਹੀਨੇ ਤੁਸੀਂ ਇੱਥੇ ਸਾਡੇ ਪਾਸ ਆਉਣਾ ਤੇ ਉਹਦੇ ਨਾਲ ਨਾਲ ਇਹ ਗੱਲ ਯਾਦ ਰੱਖਿਓ, ਤੁਸੀਂ ਇੱਕ ਮਹੀਨੇ ਦੇ ਵਿੱਚ ਜਿੰਨੇ ਵੀ ਝੂਠ ਬੋਲੇ ਹੋਣ ਉਹਨਾਂ ਨੂੰ ਇੱਕ ਡਾਇਰੀ 'ਤੇ ਨੋਟ ਕਰ ਲੈਣਾ। ਜਿੰਨੇ ਵੀ ਝੂਠ ਬੋਲੇ ਹੋਣਗੇ ਉਹ ਤੁਸੀਂ ਆ ਕੇ ਇੱਥੇ ਸੰਗਤ ਵਿੱਚ ਅਤੇ ਸਾਡੇ ਸਾਹਮਣੇ ਤੁਹਾਨੂੰ ਦੱਸਣੇ ਪੈਣਗੇ। ਜੇ ਤੁਸੀਂ ਇਹ ਕੁਰਬਾਨੀ ਕਰ ਸਕਦੇ ਹੋ ਫਿਰ ਤਾਂ ਝੂਠ ਤੋਂ ਖਹਿੜਾ ਛੁੱਟ ਸਕਦਾ। ਜੇ ਬੰਦਾ ਹੁਣ ਆਪਣੇ ਝੂਠ ਨੂੰ ਲੁਕਾਉਂਦਾ ਅਤੇ ਸੰਗਤ ਦੇ ਲੋਕਾਂ ਦੇ ਸਾਹਮਣੇ ਗੱਲ ਕਹਿਣ ਤੋਂ ਡਰਦਾ, ਉਹ ਝੂਠ ਤੋਂ ਬਚ ਨਹੀਂ ਸਕਦਾ। ਜਦੋਂ ਇਹ ਸਾਰੀਆਂ ਗੱਲਾਂ ਤਰਕੀਬਾਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਸਮਝਾਈਆਂ, ਉਹ ਕਹਿੰਦੇ, ਮਹਾਰਾਜ ਸਤ ਬਚਨ, ਅਸੀਂ ਜੋ ਆਪ ਜੀ ਨੇ ਬਚਨ ਕੀਤਾ ਅਸੀਂ ਇਹਦੇ ਉੱਤੇ ਅਮਲ ਕਰਾਂਗੇ। ਉਹ ਚੌਧਰੀ ਆਪਣੇ ਪਿੰਡ ਚਲੇ ਗਏ ਅਤੇ ਹੁਣ ਉਹ ਕਾਰ ਵਿਹਾਰ ਦੇ ਵਿੱਚ ਕਈ ਵਾਰੀ ਉਹਨਾਂ ਨੂੰ ਝੂਠ ਬੋਲਣਾ ਪੈਂਦਾ ਅਤੇ ਉਹ ਝੂਠ ਆਪਣੇ ਡਾਇਰੀ 'ਤੇ ਨੋਟ ਕਰ ਲੈਂਦੇ, ਕਿਉਂਕਿ ਸਤਿਗੁਰੂ ਦਾ ਹੁਕਮ ਸੀ। ਇੱਕ ਮਹੀਨੇ ਤੋਂ ਬਾਅਦ ਜਦੋਂ ਸਤਿਗੁਰੂ ਦੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਪਧਾਰੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੁਸੀਂ ਪੱਟੀ ਦੇ ਚੌਧਰੀ ਆਏ ਹੋ? ਹਾਂ ਮਹਾਰਾਜ। ਅੱਛਾ ਤੁਸੀਂ ਆਪਣੀ ਡਾਇਰੀ ਵੀ ਨਾਲ ਲਿਆਏ ਹੋ? ਹਾਂ ਮਹਾਰਾਜ ਲਿਆਏ ਹਾਂ। ਅੱਛਾ ਹੁਣ ਉੱਠ ਕੇ ਦੱਸੋ ਸੰਗਤ ਵਿੱਚ ਤੁਸੀਂ ਕਿੰਨੇ ਝੂਠ ਬੋਲੇ ਨੇ। ਅਤੇ ਜਦੋਂ ਸੰਗਤ ਵਿੱਚ ਖੜ੍ਹੇ ਹੋ ਕੇ ਉਹਨਾਂ ਨੂੰ ਦੱਸਣਾ ਪਿਆ ਵੀ ਅਸੀਂ ਇੰਨੇ ਝੂਠ ਬੋਲੇ ਨੇ, ਅਤੇ ਸਾਰੀ ਸੰਗਤ ਹੱਸੇ ਮਜ਼ਾਕ ਉਡਾਵੇ, ਕਹਿਣ ਲੱਗੇ, ਕੁਛ ਤਾਂ ਝੂਠ ਤੁਹਾਡੇ ਇਹੋ ਜਿਹੇ ਸਨ ਜਿਨ੍ਹਾਂ ਦੇ ਬੋਲਣ ਤੋਂ ਬਿਨਾਂ ਵੀ ਸਰ ਸਕਦਾ ਸੀ। ਤੁਸੀਂ ਮਾਮੂਲੀ ਗੱਲ ਬਦਲੇ ਤੁਸੀਂ ਝੂਠ ਬੋਲਦੇ ਹੋ, ਇਹ ਤੁਹਾਡੇ ਵਾਸਤੇ ਗੱਲ ਚੰਗੀ ਨਹੀਂ। ਫਿਰ ਦੂਜੇ ਮਹੀਨੇ ਆਏ, ਅੱਧੇ ਝੂਠ ਰਹਿ ਗਏ। ਜਦੋਂ ਤੀਜੇ ਮਹੀਨੇ ਆਏ ਤੇ ਝੂਠ ਛੁੱਟ ਗਿਆ। ਜੋ ਕੁਝ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਉਹਦੇ ਉੱਤੇ ਅਮਲ ਕੀਤਾ, ਜਿਹੜਾ ਝੂਠ ਬੋਲਿਆ ਜਾਵੇ ਤੇ ਉਹਨੂੰ ਸੰਗਤ ਦੇ ਵਿੱਚ ਗੁਰੂ ਮਹਾਰਾਜ ਦੇ ਸਾਹਮਣੇ ਸਵੀਕਾਰ ਕਰ ਲਿਆ ਜਾਵੇ, ਫਿਰ ਉਹ ਝੂਠ ਝੂਠ ਨਹੀਂ ਰਹਿੰਦਾ, ਉਹ ਝੂਠ ਮੁਆਫ ਹੋ ਜਾਂਦਾ। ਇਹ ਸਤਿਗੁਰੂ ਮਹਾਰਾਜ ਨੇ ਉਹਨਾਂ ਚੌਧਰੀਆਂ ਨੂੰ ਤਰੀਕਾ ਦੱਸਿਆ ਸੀ ਤੇ ਜੇ ਆਪਾਂ ਵੀ ਇਸ ਤੇ ਅਮਲ ਕਰ ਲਈਏ ਸ਼ਾਇਦ ਸਾਡਾ ਵੀ ਝੂਠ ਤੋਂ ਖਹਿੜਾ ਛੁੱਟ ਜਾਵੇ। ਲਓ ਇੱਥੇ ਸਤਿਗੁਰੂ ਕਹਿੰਦੇ ਨੇ, ਸੰਗ ਦੇਖਿਆ ਕਰਨ ਹਾਰਾ ਕਾਏ ਪਾਪ ਕਮਾਈਏ। ਝੂਠ ਬੋਲਣਾ ਹੀ ਵੱਡਾ ਪਾਪ ਹੈ ਨਾ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਸਾਡੇ ਨਾਲ ਖੜਾ ਵੇਖ ਰਿਹਾ ਹੈ, ਕਾਏ ਪਾਪ ਕਮਾਈਏ, ਫਿਰ ਬਈ ਕਾਹਦੇ ਲਈ ਤੁਸੀਂ ਪਾਪ ਕਰਦੇ ਹੋ? ਤੁਹਾਨੂੰ ਪਾਪ ਨਹੀਂ ਕਰਨਾ ਚਾਹੀਦਾ, ਝੂਠ ਬੋਲਣਾ ਮਹਾਂ ਪਾਪ ਹੈ, ਇਸ ਤੋਂ ਬਚਣਾ ਚਾਹੀਦਾ। ਤੇ ਫਿਰ ਮਹਾਰਾਜ ਕਰੀਏ ਕੀ? ਸੁਕਿਰਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ। ਗੁਰਮੁਖੋ ਸੁਕਿਰਤ ਕੀਜੈ, ਸ੍ਰੇਸ਼ਟ ਕਿਰਤ ਕਰੋ। ਸ੍ਰੇਸ਼ਟ ਕਿਰਤ ਕਿਹੜੀ ਹੈ? ਧਰਮ ਦੀ ਕਿਰਤ, ਜਿਹਦੇ ਵਿੱਚ ਝੂਠ ਨਾ ਬੋਲਿਆ ਜਾਵੇ, ਘੱਟ ਨਾ ਤੋਲਿਆ ਜਾਵੇ, ਕਿਸੇ ਦੇ ਨਾਲ ਧੋਖਾ ਨਾ ਕੀਤਾ ਜਾਵੇ, ਠੱਗੀ ਨਾ ਮਾਰੀ ਜਾਵੇ, ਕਿਸੇ ਦਾ ਹੱਕ ਨਾ ਖੋਇਆ ਜਾਵੇ, ਕਿਸੇ ਦਾ ਦਿਲ ਨਾ ਢਾਇਆ ਜਾਵੇ। ਇਹੋ ਜਿਹੀ ਕਿਰਤ ਕਰੋ। ਸੁਕਿਰਤ ਕੀਜੈ, ਧਰਮ ਦੀ ਕਿਰਤ ਕਰੋ। ਤੇ ਨਾਮ ਲੀਜੈ, ਨਾਮ ਲਓ। ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਸਿੱਖ ਧਰਮ ਦੇ ਬੁਨਿਆਦੀ ਅਸੂਲ ਨੇ। ਨਰਕ ਮੂਲ ਨਾ ਜਾਈਏ। ਜੇ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰੋਗੇ, ਫਿਰ ਮੂਲ ਦਾ ਅਰਥ ਹੈ ਬਿਲਕੁਲ ਤੁਸੀਂ ਨਰਕਾਂ ਦੇ ਵਿੱਚ ਨਹੀਂ ਜਾਓਗੇ। ਆਠ ਪੈਰ ਹਰ ਨਾਮ ਸਿਮਰਹੋ ਚੱਲੇ ਤੀਰੇ ਸਾਥੇ। ਮਹਾਰਾਜ ਨਾਮ ਕਿੰਨਾ ਕੁ ਸਮਾਂ ਜਪੀਏ? ਤਾਂ ਹਜ਼ੂਰ ਕਹਿੰਦੇ ਅੱਠੇ ਪੈਰੀ ਵਾਹਿਗੁਰੂ ਦੇ ਨਾਮ ਨੂੰ ਸਿਮਰੋ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ। ਅੱਠੇ ਪੈਰੀ ਵਾਹਿਗੁਰੂ ਦੇ ਨਾਮ ਨੂੰ ਸਿਮਰੋ ਚੱਲੇ ਤੀਰੇ ਸਾਥੀ। ਹਜ਼ੂਰ ਕਹਿੰਦੇ ਉਹ ਨਾਮ ਹੀ ਐ ਮਨੁੱਖ ਐ ਮਨ ਤੇਰੇ ਨਾਲ ਜਾਵੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਪਜ ਸਾਧ ਸੰਗਤ ਸਦਾ ਨਾਨਕ ਮਿਟਹਿ ਦੁਖ ਕਮਾਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਜ ਸਾਧ ਸੰਗਤ ਸਦਾ ਨਾਨਕ, ਬਈ ਸਾਧ ਸੰਗਤ ਦੇ ਨਾਲ ਮਿਲ ਕੇ ਹਮੇਸ਼ਾ ਲਈ ਵਾਹਿਗੁਰੂ ਦਾ ਭਜਨ ਕਰ, ਇਹਦਾ ਫਲ ਮਿਟਹਿ ਦੁਖ ਕਮਾਤੇ। ਜਿਹੜੇ ਤੂੰ ਕੋਈ ਦੋਸ਼ ਕੀਤੇ ਨੇ, ਗੁਨਾਹ ਕੀਤੇ ਨੇ, ਐਬ ਕੀਤੇ ਨੇ, ਪਾਪ ਕੀਤੇ ਨੇ, ਉਹ ਤੇਰੇ ਸਾਰੇ ਮਿਟ ਜਾਣਗੇ। ਸਾਧ ਸੰਗਤ ਦੇ ਵਿੱਚ ਵਾਹਿਗੁਰੂ ਦਾ ਭਜਨ ਕਰਨ ਨਾਲ ਇਹ ਪਾਪ ਮਿਟ ਜਾਂਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੰਗਤ ਵਿੱਚ ਬੈਠ ਕੇ ਬਾਣੀ ਕਥਾ ਕੀਰਤਨ ਸੁਣਨ ਦੇ ਨਾਲ ਵੀ ਇਹ ਸਾਡੇ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ। ਵਾਲ ਵੰਚ ਕਰ ਉਦਰ ਭਰਹਿ ਮੂਰਖ ਗਾਵਾਰਾ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਗਾਫਲ ਮਨੁੱਖ ਨੂੰ ਸਮਝਾਉਂਦੇ ਨੇ, ਕਹਿੰਦੇ ਨੇ ਐ ਮੂਰਖਾ ਬੇ ਸਮਝਾ, ਐ ਮਨ ਕਰਕੇ ਵੀ ਮੂਰਖਾ ਤੇ ਬਾਣੀ ਕਰਕੇ ਵੀ ਬੋਲਣ ਦੀ ਵੀ ਤੈਨੂੰ ਤਮੀਜ਼ ਨਹੀਂ ਹੈ। ਐ ਮਨ ਦੇ ਮੂਰਖਾ ਤੇ ਬਾਣੀ ਕਰਕੇ ਵੀ ਬੇਵਕੂਫਾ, ਤੂੰ ਲੋਕਾਂ ਦੇ ਨਾਲ ਵਾਲ ਛਾਲ ਕਰ ਕਰਕੇ ਤੇ ਠੱਗੀਆਂ ਮਾਰ ਮਾਰ ਕੇ ਆਪਣੇ ਪੇਟ ਨੂੰ ਭਰਦੈ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਉਹ ਮੂਰਖਾ ਬੇਸਮਝਾ, ਤੂੰ ਵਲ ਛਲ ਕਰ ਕਰਕੇ, ਲੋਕਾਂ ਨਾਲ ਠੱਗੀਆਂ ਕਰ ਕਰਕੇ, ਧੋਖੇ ਕਰ ਕਰਕੇ ਤੂੰ ਆਪਣੇ ਪੇਟ ਨੂੰ ਭਰ ਰਿਹਾ ਹੈ। ਸਭ ਕੁਛ ਦੇ ਰਹਿਆ ਹਰ ਦੇਵਨ ਹਾਰਾ। ਉਹ ਦੇਣ ਵਾਲਾ ਦਾਤਾ ਤੇ ਅਕਾਲ ਪੁਰਖ ਹੈ, ਉਹ ਤੇ ਸਭ ਕੁਛ ਤੈਨੂੰ ਪਹਿਲਾਂ ਹੀ ਦੇ ਰਿਹਾ ਹੈ। ਦੱਸ ਕੋਈ ਚੀਜ਼ ਦੀ ਘਾਟ ਹੈ? ਤੈਨੂੰ ਖਾਣ ਲਈ ਵੀ ਸਾਰਾ ਕੁਛ ਮਿਲ ਰਿਹਾ ਹੈ, ਪਹਿਨਣ ਲਈ ਵੀ ਮਿਲ ਰਿਹਾ ਹੈ, ਰੋਟੀ ਕੱਪੜਾ ਮਕਾਨ ਸਭ ਕੁਛ ਤੈਨੂੰ ਪਰਮੇਸ਼ਰ ਨੇ ਦਿੱਤਾ ਹੋਇਆ, ਕੁਛ ਸਬਰ ਵੀ ਕਰ। ਦਾਤਾਰ ਸਦਾ ਦਇਆਲ ਸੁਆਮੀ ਕਾਏ ਮਨੋ ਵਿਸਾਰੀਐ। ਹਜ਼ੂਰ ਕਹਿੰਦੇ ਨੇ ਉਹ ਦਾਤਾ ਜੁਗਾਂ ਜੁਗਾਂ ਤੋਂ ਦਿੰਦਾ ਆ ਰਿਹਾ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। दातार सदा दयाल स्वामी, ओ दाता वाहिगुरु हमेशा दयालु कृपालु है। दीन दयाल दयानिध दुखन देखत है पर देत न हारे, ओदे विच वड्डा ए गुण है, ओ साडे दोषां नूं भी देखदा है, जो असी पाप करदे हां, झूठ बोलदे हां, ठगियां मारदे हां, सब कुछ वेखदा है, पर फिर भी सानू हाले दे ही जांदा है। ओ कहिंदा चलो कोई नहीं, तुसी जे गलतियां भी कीतियां ने तां भी लै लो, तां भी ओह दे ही जांदा है। किड्डा वड्डा गुण है, ते मनुख दे विच ये गुण कदे भी नहीं आ सकदा। ये मनुखता दूजे कोलों खूणा जानदा है पर देना नहीं जानदा। जे किसी नूं दिंदा भी है फिर ओहदे विचों भी मतलब कढ़दा है, उहनूं ईण मनाउंदा है, ओहदे कोलों होर गल्लां पुछदा पछाउंदा है, कई तरह के भेत लैंदा है। ये मनुख का सुभाव है। साहिब सतगुरु सच्चे पातशाह सानूं समझाउंदे हन, दातार सदा दयाल स्वामी, ओ अकाल पुरख वाहिगुरु दाता है, सदा दयालु कृपालु है, हमेशा सब कुछ तेनू दे रहा है, काए मनोह विसारिया, तू कादे लई अपने मन तो ओनू भुलाई जा रहा है। उस दाते नूं हमेशा लई याद रख, मिल साध संगे भजन संगे कुल समूहा तारीए, ऐ मना साध संगत दे नाल मिल, ते साध संगत दे नाल मिलके भजन संगे, दुनिया दी संग शर्म छड के, लोक लज्जिया नूं छड के ते वाहिगुरु दा भजन कर। हुण कई ऐसे भी सज्जन हुंदे ने जदों पहला पहला संगत विच आउंदे ने, जे कोई उहनां नूं कह दिओ बई तुसी सेवा कर लो, उह संग जी मंनदे आ। जे उहनां नूं आखो बई तुसी कोई कीर्तन कर लो जां कोई पाठ कर लो, तां वी उह लज्जिया जी मंनदे, संग जी मंनदे। पर सतगुरु कहिंदे ने इस कम लई संग शर्म नहीं मननी चाहीदी, साध संगत दे नाल मिल के ते लोक लज्जिया नूं छड के भजन करना चाहीदा है। कुल समूहां तारीए, इहदे नाल तुसी अपनियां समूह कुलां दा पारो तारा कर लवोगे। सिद्ध साधक देव मुन जान भगत नाम आधारा, लो हजूर कहिंदे ने नाम एक ऐसी वस्तु है जिन्ने सिद्ध शक्ति संपन्न लोक ने, साधक साधन करन वाले ने, वड्डे वड्डे देवते भी हन ते मुनि जान मुनि लोक ने, भगत नाम आधारा ते जिहड़े वाहिगुरु दे भगत ने उन्हां सारिआं नूं वाहिगुरु दे नाम दा ही आसरा है। बिनवंत नानक सदा भजिऐ प्रभ एक करणै हारा, बेनती पूर्वक सतगुरु आखदे ने बई मना हर वेले वाहिगुरु दा भजन करना चाहीदा, प्रभ एक करणै हारा, क्योंकि ओह इक वाहिगुरु परमेशर करणहार है, करतार है, सिरजनहार है, सब दा माता पिता है, ओ परम पिता है। खोट ना कीजे प्रभ परखण हारा, लो सतगुरु एक सानू होर सिख्या दृढ़ करवाउंदे ने, साडे मन दा कि वी सुभाव है, असी अंदरों कुछ होर हुन्ने आ ते बाहरों कुछ होर बन के दिखाउने आ। अंदरला मन साडा कुछ होर कहिंदा है ते बाहरों असी कुछ होर बोलदे आ। जिन मन होर मुख होर से कंडे कच्चे, जिन्हां दे मन दे विच कोई होर भावना है ते उत्तों कुछ होर बोलदे ने, ओह कच्चे पिल्ले ने, पखंडी ने, उन्हां ते विश्वास नहीं हो सकदा। इसे लई सतगुरु कहिंदे ने खोट ना कीजई, तुसी अपने मन विच खोट ना रखो, कोई बेईमानी, कोई पाप, कोई औगण, कोई कपट, कोई छल, ये अपने मन विच ना रखो, किसे किस्म दी खोट ना करो। प्रभु परखण हारा, क्योंकि वाहिगुरु थोड़े जीवन नूं परखण वाला है। कूड कपट कमावंदड़े जन्म संसारा, लो हजूर कहिंदे ने जिहड़े मनुख झूठ बोलदे ने, कपट करदे ने, धोखा करदे ने, लोगां दे नाल ठगियां मारदे ने, जन्म संसारा, उस संसार दे विच जमदे रहिंदे ने, भाव उन्हां नूं मुक्ति नहीं मिल सकदी। जदों जन्म ले लिया ते फिर मरना भी अवश्य पैंदा है। इसे लई जिहड़े कूड कपट कमाउंदे ने ओह संसार दे विच जमदे मरदे ही रहिंदे हन। संसार सागर तिन्नी तरिया जिन्नी एक ते आया, लो हजूर कहिंदे ने संसार समुंदर उन्हां ने ही तरिया है, संसार समुंदर नूं उन्हां ने ही पार कीता है, जिन्नी एक ते आया, जिन्हां ने एक अकाल पुरख वाहिगुरु दे नाम नूं ध्याया है, एक ओंकार दा सिमरन कीता है, ਤਜ ਕਾਮ ਕ੍ਰੋਧ ਆਨੰਦ ਨਿੰਦਾ ਪ੍ਰਭ ਸਰਨਾਈ ਆਇਆ। ਲਓ ਉਹਨਾਂ ਗੁਰਮੁਖਾਂ ਨੇ ਕਾਮ ਕ੍ਰੋਧ ਤੇ ਆਨੰਦ ਨਿੰਦਾ, ਆਨੰਦ ਉਸਤਤ ਤੇ ਨਿੰਦਾ ਸਭ ਨੂੰ ਛੱਡ ਕੇ, ਕਿਉਂਕਿ ਉਸਤਤੀ ਤੇ ਨਿੰਦਾ ਨੂੰ ਵੀ ਨਾਲ ਹੀ ਛੱਡਣਾ ਪੈਂਦਾ, ਪ੍ਰਭ ਸਰਨਾਈ ਆਇਆ ਤੇ ਉਹ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ ਨੇ। ਕਾਮ ਕ੍ਰੋਧ ਨਿੰਦਿਆ ਉਸਤਤੀ ਨੂੰ ਛੱਡ ਕੇ, ਇਹ ਸਾਰੀਆਂ ਚੀਜ਼ਾਂ ਛੱਡ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ ਨੇ। ਜਾਂ ਕੁਛ ਵਿਦਵਾਨਾਂ ਨੇ ਆਨੰਦ ਨਿੰਦਾ ਦਾ ਅਰਥ ਇਹ ਵੀ ਕੀਤਾ ਹੈ, ਤਜ ਕਾਮ ਕ੍ਰੋਧ ਵਿਕਾਰਾਂ ਨੂੰ ਛੱਡ ਕੇ ਤੇ ਆਨੰਦ ਨਿੰਦਾ ਨਾ ਨਿੰਦਨ ਯੋਗ, ਵੀ ਜਿਹੜੇ ਕੋਈ ਸੰਤ ਮਹਾਂਪੁਰਖ ਨੇ ਉਹਨਾਂ ਦੀ ਨਿੰਦਿਆ ਵੀ ਛੱਡ ਦਿੱਤੀ, ਪ੍ਰਭ ਸਰਨਾਈ ਆਇਆ ਤੇ ਵਾਹਿਗੁਰੂ ਦੀ ਉਹ ਸ਼ਰਨ ਵਿੱਚ ਆ ਗਏ ਹਨ। ਜਲ ਥਲ ਮਹੀਅਲ ਰਵਿਆ ਸੁਆਮੀ ਊਚ ਅਗਮ ਅਪਾਰਾ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਹੈ ਕਿੱਥੇ, ਜਿਹਦੀ ਸ਼ਰਨ ਵਿੱਚ ਉਹ ਆਏ ਨੇ, ਉਹ ਜਲਾਂ ਵਿੱਚ, ਸਮੁੰਦਰਾਂ ਵਿੱਚ ਵੀ, ਥਲ ਖੁਸ਼ਕ ਥਾਵਾਂ ਤੇ ਵੀ, ਤੇ ਮਹੀ ਧਰਤੀ ਤੇ ਅਲ ਆਕਾਸ਼ ਦੇ ਵਿੱਚ ਵੀ ਪਰਿਪੂਰਨ ਹੋ ਰਿਹਾ ਹੈ। ਉਹ ਸਵਾਮੀ ਮਾਲਕ ਊਚ ਅਗਮ ਅਪਾਰਾ ਸਭ ਤੋਂ ਉੱਚਾ ਹੈ, ਮਨ ਦੀ ਗਮਤਾ ਤੋਂ ਪਰੇ ਤੇ ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਬਿਨਵੰਤ ਨਾਨਕ ਟੇਕ ਜਨ ਕੇ ਚਰਨ ਕਮਲ ਆਧਾਰਾ। ਬੇਨਤੀ ਪੂਰਵਕ ਸਤਿਗੁਰੂ ਫਰਮਾਉਂਦੇ ਨੇ, ਗੁਰਮੁਖੋ ਸਾਡੇ ਜਨਾਂ ਦੀ ਟੇਕ, ਸਾਡੇ ਜਨਾਂ ਦੀ ਓਠ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਚਰਨ ਕਮਲ ਆਧਾਰਾ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਹੀ ਆਸਰਾ ਹੈ, ਜੋ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲ ਨੇ ਉਹਨਾਂ ਦਾ ਹੀ ਸਾਨੂੰ ਆਸਰਾ ਹੈ। ਪੇਖ ਹਰ ਚੰਦੌਰੜੀ ਅਸਥਿਰ ਕਿਸ਼ ਨਾਹੀ। ਲਓ ਹੁਣ ਸਤਿਗੁਰੂ ਵੈਰਾਗਮੀ ਉਪਦੇਸ਼ ਸਾਨੂੰ ਦਿੰਦੇ ਨੇ ਵੀ ਇਹ ਮਨੁੱਖ, ਆ ਜੋ ਵੀ ਤੂੰ ਸੰਸਾਰ ਦੀ ਚਮਕ ਦਮਕ ਦਿਖ ਰਿਹਾ ਹੈ, ਵੀ ਇਹ ਤੇ ਹਰੀ ਚੰਦ ਦੀ ਨਗਰੀ ਹੈ, ਇਹ ਤੇ ਐਵੇਂ ਧੁੱਪਤੇ ਬੱਦਲਾਂ ਦੇ ਚੌਲੇ ਨੇ, ਇਹ ਤੇ ਐਵੇਂ ਝੂਠੇ ਤੈਨੂੰ ਇਹ ਬੜੇ ਬੜੇ ਸੁੰਦਰ ਮਹਿਲ ਮਾੜੀਆਂ ਸ਼ਹਿਰ ਦਿਖਾਈ ਦਿੰਦੇ ਨੇ। ਪੇਖ ਹਰ ਚੰਦੌਰੜੀ, ਵੀ ਇਹ ਤੇ ਹਰੀ ਚੰਦ ਦੀ ਨਗਰੀ ਹੈ, ਬੱਦਲਾਂ ਦੇ ਪਰਛਾਵੇਂ ਨੇ। ਅਸਥਿਰ ਕਿਸ ਨਾਹੀਂ, ਇਹਦੇ ਵਿੱਚ ਕੋਈ ਵੀ ਚੀਜ਼ ਸਥਿਰ ਰਹਿਣ ਵਾਲੀ ਨਹੀਂ ਹੈ। ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੇ। ਦੇਖ ਜਿਤਨੇ ਵੀ ਮਾਇਆ ਦੇ ਰੰਗ ਨੇ, ਕਿਉਂਕਿ ਜਿੰਨੇ ਮਾਇਆ ਦੇ ਰੰਗ ਨੇ, ਖਾਣ ਦੇ, ਪਹਿਨਣ ਦੇ, ਸੁੰਘਣ ਦੇ, ਭੋਗਣ ਦੇ, ਸੇ ਸੰਗ ਨਾ ਜਾਹੀ, ਉਹ ਤੇਰੇ ਨਾਲ ਨਹੀਂ ਜਾਣੇ। ਭਾਵ ਸਾਰੇ ਵਿਸ਼ੇ ਵਿਕਾਰ ਪਦਾਰਥ ਨਸ਼ੇ ਵਿਸ਼ੇ ਇੱਥੇ ਛੱਡ ਕੇ ਜਾਣੇ ਪੈਣਗੇ।